ਤੋ ਗੁਰੂ ਨਾਨਕ ਪਾਤਸ਼ਾਹ ਜਨਮ ਸਾਖੀਆਂ ਨੇ ਪ੍ਰਤੀਕ ਰੱਖ ਕੇ ਗੱਲਾਂ ਕਰੀਆਂ ਸੀ ਵੀ ਅਕਾਲ ਪੁਰਖ ਨੇ ਅੰਮ੍ਰਿਤ ਦਾ ਪਿਆਲਾ ਦਿੱਤਾ, ਹੇ ਨਾਨਕ ਤੂੰ ਇਹ ਪੀ ਨਾਮ ਦਾ ਮੇਰੇ ਦਾ ਪਿਆਲਾ ਤੇ ਸੰਸਾਰ ਨੂੰ ਦੱਸ। ਜਦੋਂ ਗੱਲ ਹੁੰਦੀ ਹੈ ਗੁਰੂ ਨਾਨਕ ਸਾਹਿਬ ਹੋਰ ਨਹੀਂ ਹੈ, ਵਾਹਿਗੁਰੂ ਹੋਰ ਨਹੀਂ ਹੈ, ਉਹ ਆਪਣੀ ਖੇਲ ਤੇ ਆਪਣੀ ਮੌਤ 'ਚ ਇੱਕ ਗੱਲ ਕਰਨ ਵਾਲਾ ਹੋ ਗਿਆ, ਇੱਕ ਸੁਣਾਉਣ ਵਾਲਾ ਹੋ ਗਿਆ, ਇੱਥੇ ਵੀ ਗੱਲ ਗਲਤ ਹੋ ਜਾਂਦੀ ਹੈ। ਸੋ ਆਪ ਇਹ ਗੁਰੂ ਨਾਨਕ ਬਣ ਕੇ ਭੁੱਲੇ ਹੋਏ ਜੀਵਾਂ ਨੂੰ ਜਿਹਨੂੰ ਭੁਲਾਇਆ ਮਾਇਆ ਨੇ, ਮਾਇਆ ਵਾਹਿਗੁਰੂ ਨੇ ਰਚੀ, ਉਹਨੇ ਭੁਲਾ ਤੇ, ਮਹਾਰਾਜ ਉਹਨੂੰ ਦੱਸਣ ਵਾਸਤੇ ਆਏ ਨੇ। ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਧਾਰ ਕਰਦੇ ਕਰਦੇ ਉਹਨਾਂ ਥਾਵਾਂ ਤੇ ਪਹੁੰਚਦੇ ਸੀ ਜਿੱਥੋਂ ਮੈਸੇਜ ਕਨਵੇ ਹੁੰਦੀ, ਜਿਵੇਂ ਰਿਲੇਇੰਗ ਸਟੇਸ਼ਨ ਨੇ ਟੈਲੀਵਿਜ਼ਨਾਂ ਦੇ ਬੇਅੰਤ ਤੇ ਕੋਈ ਪ੍ਰੋਗਰਾਮ ਕਿਹਾ ਜਾਂਦਾ, ਕਿੰਨੀਆਂ ਚੈਨਲਾਂ ਨੇ ਤੁਸੀਂ ਸਾਰੇ ਹੀ ਜਾਣਦੇ ਹੋ। ਅਮਰੀਕਾ 'ਚ ਮੈਂ ਦੇਖਿਆ 66 ਚੈਨਲ, ਉਹ ਕਹਿੰਦੇ ਹੋਰ ਵੀ ਹੈਗੀਆਂ 100 ਹੈ। ਉਹ ਕਿੰਨਾ ਹੋਇਆ ਹੋਇਆ ਸਾਰਾ, ਕਿੰਨਾ ਕੁਛ ਨਜ਼ਰ ਆਉਂਦਾ। ਸੋ ਜਿੱਥੋਂ ਰਿਲੇ ਹੁੰਦਾ ਸੀ ਗੁਰੂ ਨਾਨਕ ਸਾਹਿਬ ਉੱਥੇ ਪਹੁੰਚਦੇ ਸੀ ਵੀ ਇੱਥੋਂ ਸੌਜੀ ਕਰੋ, ਖੇਲ ਵਾਲੇ ਬੰਦਿਆਂ ਨਾਲ ਨਹੀਂ ਬਹੁਤੀ ਮੱਥਾ ਮਾਰਨ ਦੀ ਲੋੜ। ਜਿਹੜੇ ਕਲਾ ਰਹੇ ਨੇ ਦੱਸਣ ਵਾਲੇ ਨੇ ਉਹਨਾਂ ਨੂੰ ਦੱਸੋ, ਜਦੋਂ ਸਹੀ ਦੱਸਣਗੇ ਤਾਂ ਗੱਲ ਠੀਕ ਹੋ ਜਾਏ। ਇਸੇ ਆਸ਼ੇ ਨਾਲ ਕਾਬੇ ਗਏ, ਕਾਬੇ ਜਾ ਕੇ ਆਪਣੇ ਚਰਨ ਕਰਕੇ ਪੈ ਗਏ। ਜਦੋਂ ਜੀਵਨ ਆਇਆ ਲੱਤ ਮਾਰੀ ਗੁਰੂ ਸਾਹਿਬ ਨੇ, ਆਪ ਚੁੱਪ ਕਰ ਰਹੇ, ਕਹਿੰਦੇ ਕਾਹਨੂੰ ਲੱਤਾਂ ਮਾਰਦਾ ਤੂੰ, ਤਾਂ ਕਹਿੰਦਾ ਕਾਫਰ ਹੈ, ਕਾਬੇ ਵੱਲ ਪੈਰ ਕਰੀ ਪਿਆ। ਕਹਿੰਦੇ ਜਿੱਧਰ ਕਾਬਾ ਨਹੀਂ ਆ ਉੱਧਰ ਮੇਰੇ ਪੈਰ ਕਰਦੇ। ਉਹਨੇ ਨਾਲ ਕਾਬਾ ਨਹੀਂ ਕਿਹਾ, ਨਾਲ ਕਿਹਾ ਖੁਦਾ ਦੇ ਘਰ ਵੱਲ ਪੈਰ ਕਰੀ ਪਿਆ। ਕਹਿੰਦੇ ਪਿਆਰਿਆ ਜਿੱਧਰ ਖੁਦਾ ਦਾ ਘਰ ਨਹੀਂ ਕਰਦੇ ਮੇਰੇ ਪੈਰ ਉੱਧਰ। ਉਹ ਜਦੋਂ ਪੈਰਾਂ ਨੂੰ ਉਹਨੇ ਟੱਚ ਕੀਤਾ, ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਇੰਨੀ ਸ਼ਕਤੀ ਸੀ, ਉਹ ਜਿਹੜੇ ਧਰਤੀ ਨਾਲ ਲੱਗ ਕੇ ਧੂੜ ਬਣਦੀ ਸੀ ਜਿਹਨੇ ਉਹ ਵੀ ਮੱਥੇ 'ਤੇ ਲਾ ਲਈ, ਉਹਨੂੰ ਵੀ ਗਿਆਨ ਹੋ ਗਿਆ। ਹੁਣ ਉਹਨੇ ਤਾਂ ਚਰਨ ਫਾਲੇ ਮਹਾਰਾਜ ਦੇ, ਚਰਨ ਫੜੇ ਤਾਂ ਅੰਦਰੋਂ ਦੇਵ ਦ੍ਰਿਸ਼ਟ ਖੁੱਲ੍ਹ ਗਈ ਉਸੇ ਵੇਲੇ। ਬੇਹੋਸ਼ੀ ਦੇ ਵਿੱਚ ਘਮਾਈ ਜਾਂਦਾ, ਉੱਥੇ ਦੇਖਦਾ ਉੱਧਰ ਕਾਬਾ, ਇੱਧਰ ਦੇਖਦਾ ਇੱਧਰ ਕਾਬਾ, ਉੱਧਰ ਦੇਖਦਾ ਉੱਧਰ ਕਾਬਾ। ਮਹਾਰਾਜ ਕਹਿੰਦੇ ਕੀ ਗੱਲ, ਚਾਰੇ ਪਾਸੇ ਤਾਂ ਮੇਰੇ ਪੈਰ ਘੁਮਾ ਦੇ, ਤੈਨੂੰ ਅਜੇ ਪਤਾ ਹੀ ਨਹੀਂ ਲੱਗਿਆ ਵੀ ਕਾਬਾ ਕਿੱਧਰ ਹੈ? ਸਜਦਾ ਕਰਨ ਲੱਗ ਗਿਆ। ਕਹਿੰਦਾ ਹੇ ਬਲੀ ਅੱਲਾ, ਮੈਨੂੰ ਕੀ ਕਰਦਾ, ਮੈਨੂੰ ਤਾਂ ਕਾਬੇ ਬਿਨਾਂ ਹੁਣ ਕੋਈ ਨਜ਼ਰ ਹੀ ਨਹੀਂ ਆਉਂਦਾ, ਜਿੱਧਰ ਦੇਖਦਾ ਕਾਬਾ, ਜਿੱਧਰ ਦੇਖਦਾ ਕਾਬਾ। ਇਕੱਠ ਹੋ ਗਿਆ, ਇਕੱਠ ਹੋਇਆ, ਮਹਾਰਾਜ ਨੇ ਸਾਰਿਆਂ ਨੂੰ ਸਮਝਾਇਆ। ਮੱਕੇ ਮਦੀਨੇ ਦੀ ਗੋਸ਼ਟਾਂ ਕਿਸੇ ਪ੍ਰੇਮੀ ਨੇ ਲਿਖੀਆਂ ਹੋਈਆਂ ਨੇ, ਉਹ ਤਕਰੀਬਨ ਨੇੜੇ ਨੇੜੇ ਰਿਹਾ, ਪੂਰੀ ਤਰ੍ਹਾਂ ਤਾਂ ਨਹੀਂ ਲਿਖ ਸਕਿਆ, ਪਰ ਥੋੜ੍ਹਾ ਬਹੁਤਾ ਇੰਡੀਕੇਸ਼ਨਾਂ ਨੇ ਵੀ ਐਂ ਕਿਹਾ ਮਹਾਰਾਜ ਨੇ। ਉਹ ਲੋਅਰ ਲੈਵਲ ਦੀਆਂ ਗੱਲਾਂ ਉਹਨੇ ਲਿਖੀਆਂ, ਹਾਇਰ ਲੈਵਲ ਦੀ ਨਹੀਂ ਲਿਖੀ ਜਿਹੜੀ ਮਹਾਰਾਜ ਅਸਲੀ ਦੱਸਣ ਗਏ। ਇਸ ਕਰਕੇ ਸਾਡੀਆਂ ਜਨਮ ਸਾਖੀਆਂ ਤਾਂ ਦੱਸਦੀਆਂ ਨੇ, ਲੇਕਿਨ ਗੁਰੂ ਸਾਹਿਬ ਨੇ ਕੀ ਆ ਉਹ ਨਹੀਂ ਦੱਸਦੀਆਂ। ਉਹ ਇੰਨਾ ਹੀ ਕਹਿੰਦੀਆਂ ਵੀ ਨਾਮ ਤਰੀਕ ਸਿੱਖ ਹੋਇਆ, ਲਿਖਾਰੀ ਕਿਉਂ ਨਹੀਂ ਲਿਖਦੇ, ਉਹਨਾਂ ਨੂੰ ਆਪ ਨਹੀਂ ਪਤਾ ਵੀ ਕੀ ਲਿਖੀ ਹੈ। ਫਿਰ ਕਹਿੰਦੇ ਆ ਵੀ ਉਹ ਟੇਪ ਰਿਕਾਰਡ ਤਾਂ ਹੈ, ਨਾ ਹੋਵੇ ਟੇਪ ਰਿਕਾਰਡ, ਬਾਣੀ ਤਾਂ ਹੈਗੀ ਸਾਡੇ ਕੋਲ, ਜੋ ਬੋਲੇ ਨੇ ਗੁਰੂ ਨਾਨਕ ਸਾਹਿਬ ਬਾਣੀ 'ਚ ਆਇਆ ਹੋਇਆ, ਉਹ ਬਾਣੀ ਨੂੰ ਸਮਝੋ, ਉਹ ਟਾਕ ਹੋਈ ਆ, ਹੋਰ ਕੋਈ ਟਾਕ ਨਹੀਂ ਹੋਈ। ਹੋਰ ਗੁਰੂ ਨਾਨਕ ਸਾਹਿਬ ਨੇ ਆ ਥੋੜ੍ਹਾ ਕਹਿਣਾ ਵੀ ਮੈਨੂੰ ਪਾਣੀ ਦਾ ਗਲਾਸ ਲਿਆ, ਅਹੀਆਂ ਜਿਹੀਆਂ ਗੱਲਾਂ ਨਹੀਂ ਹੈ, ਉਹ ਬਾਤਾਂ ਹੋਰ ਨੇ ਉੱਚੀਆਂ। ਉਹਦੇ ਨਾਲ ਕੀ ਹੋਇਆ, ਇਹੀ ਉਸ ਵੇਲੇ ਸਭ ਤੋਂ ਸੱਚ ਸੀਗੇ, ਇੱਕ ਮੈਸੇਜ ਕਨਵੇ ਕਰਤਾ ਗੁਰੂ ਸਾਹਿਬ ਨੇ। ਸੈਂਕੜੇ ਹੀ ਸੂਫੀ ਪੀਰ ਇਸ ਰੋਸ਼ਨੀ 'ਚ ਆ ਗਏ, ਉੱਥੇ ਗੱਲ ਉੱਥੇ ਹੋਈ, ਰੋਸ਼ਨੀ ਆ ਗਈ, ਏਕਤਾਬਾਦ 'ਚ ਆ ਗਈ। ਉਹ ਜਿਹੜਾ ਕਹਿੰਦੇ ਸੀਗੇ ਬਈ ਇਸਲਾਮ ਧਾਰਨ ਕਰੇ ਤੇ ਹੀ ਗਾਹਾਂ ਵਕਾਲਤ ਹੋਣੀ ਹੈ, ਉਹ ਟੁੱਟ ਗਿਆ ਭਾਵ, ਬਾਗੀ ਹੋ ਗਏ, ਸਖ਼ਤ ਸਜ਼ਾ ਸੀ ਜਿਹੜਾ ਬੋਲਦਾ ਖਰ ਲਾ ਦੋ ਉਹਦੀ। ਉਹਨੇ ਅਨਹਲਕ ਬਗੋ ਕਹਿਤਾ ਸੀ ਸਰਮਤ ਮਨਸੂਰ ਨੇ, ਬੁਰੀ ਤਰ੍ਹਾਂ ਨਾਲ ਟੋਰਚਰ ਨਾਲ ਉਹਨੂੰ ਮਾਰਿਆ ਸੀ ਉਹਨਾਂ ਨੇ। ਉਹ ਕਹਿੰਦਾ ਮਰਨ ਤੋਂ ਤਾਂ ਮੈਂ ਡਰਦਾ ਨਹੀਂ ਹਾਂ, ਕਿਉਂਕਿ ਮੈਨੂੰ ਪਤਾ ਮੇਰਾ ਅਲਟੀਮੇਟ ਗੋਲ ਆਹੀ ਸੀ ਜਿਹੜਾ ਤੁਸੀਂ ਕਰਨ ਲੱਗੇ। ਉਹ ਜਿਸ ਵਾਰ ਉਹਦੇ ਪੈਰਾਂ 'ਚ ਕਿੱਲ ਠੋਕਤੇ, ਹੱਥਾਂ 'ਚ ਠੋਕਤੇ, ਉਹ ਕਹਿੰਦਾ ਠਹਿਰ ਮੈਨੂੰ ਇੱਕ ਹੱਥ ਰਹਿਣ ਦਿਓ, ਇੱਕ ਹੱਥ ਤੁਸੀਂ ਮੇਰਾ ਕਿੱਲ ਨਾਲ ਠੋਕਤਾ, ਇੱਕ ਛੱਡ। ਉਹਨੇ ਇੱਕ ਹੱਥ ਨਾਲ ਸਿਜਦਾ ਕਰਿਆ। ਉਹ ਕਹਿੰਦੇ ਤੇਰੇ ਪੈਰਾਂ 'ਚ ਖੂਨ ਨਿਕਲ ਰਿਹਾ, ਹੱਥ 'ਚੋਂ ਨਿਕਲ ਰਿਹਾ, ਇਹ ਤੂੰ ਕੀ ਕਰਦਾ? ਕਹਿੰਦਾ ਮੈਂ ਤੁਹਾਨੂੰ ਮਾਫ਼ ਕਰਦਾ ਹੈ ਅੱਲਾਹ ਤਾਲਾ, ਇਹ ਅਣਜਾਣ ਬੰਦੇ ਨੇ, ਇਹਨਾਂ ਨੂੰ ਕੋਈ ਮੇਰੇ ਮਾਰਨ ਦਾ ਦੋਸ਼ ਨਾ ਲੱਗੇ। ਇਹਨੂੰ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਰ। ਗੁਰੂ ਪੰਜਵੇਂ ਪਾਤਸ਼ਾਹ ਨੂੰ ਗੋਰਖਨਾਥ ਨੇ ਕਿਹਾ, ਮੀਆਂ ਮੀਰ ਨੇ, ਮਹਾਰਾਜ ਸ਼ਰਾਬ ਦੇ ਕੇ ਮੈਂ ਦਿੱਲੀ ਨੂੰ ਵੀ ਗਰਕ ਕਰ ਦਿੰਦਾ, ਲਾਹੌਰ ਨੂੰ। ਮਹਾਰਾਜ ਕਹਿੰਦੇ ਉੱਥੇ ਤਾਂ ਚੰਗੇ ਬੰਦੇ ਬੜੇ ਨੇ, ਲਾਹੌਰ 'ਚ ਬੜੇ ਚੰਗੇ ਬੰਦੇ ਆ, ਸ਼ਹਿਰ ਗਰਕ ਕਰ ਦਿੱਤੇ ਤਾਂ ਫਿਰ ਗਲਤ ਹੋ ਜਾਊ। ਗੋਰਖਨਾਥ ਕਹਿੰਦਾ ਮਹਾਰਾਜ ਮੈਂ ਸ਼ਹਿਰ ਨਹੀਂ ਗਰਕ ਕਰਦਾ, ਮੈਂ ਇਹਨਾਂ ਜਿੰਨੇ ਜਿੰਨੇ ਪਾਪੀ ਨੇ ਉਹਨਾਂ ਸਾਰਿਆਂ ਦੇ ਘਰ ਹਵੇਲੀਆਂ ਗਰਕ ਕਰ ਦਿੰਦਾ, ਆਪੇ ਹੀ ਵਿੱਚੇ ਮਰ ਜਾਂਦੇ। ਮਹਾਰਾਜ ਕਹਿੰਦੇ ਇਹਨਾਂ ਦੇ ਘਰਾਂ 'ਚ ਵੀ ਬਹੁਤ ਅੱਛੇ ਨੇ, ਜਿਹੜੀ ਚੰਦੂ ਦੀ ਨਹੁੰ ਲੈ ਕੇ ਆਈ ਉਹ ਅੱਛੀ ਉਹ ਸੀ, ਸਿੱਖ ਸੀ। ਮਹਾਰਾਜ ਕਹਿੰਦੇ ਵੀਰ ਮੀਆਂ ਮੀਰ ਜੀ, ਸ਼ਰਾਬ ਕਿਹਨੂੰ ਦਈਏ? ਇੱਥੇ ਵਾਹਿਗੁਰੂ ਤੋਂ ਬਿਨਾਂ ਹੋਰ ਹੈ ਕੋਈ? ਇਹ ਤਾਂ ਉਹ ਖੇਲ ਕਰਦਾ, ਅਸੀਂ ਉਹਦੇ ਖੇਲ ਦੇ ਵਿੱਚ ਉਹਦੇ ਨਾਲ ਸੰਮਤੀ ਚੱਲਦੇ ਹਾਂ, ਉਹਦਾ ਵਿਰੋਧ ਕਿਉਂ ਕਰੀਏ? ਤੇਰਾ ਕੀ ਆ ਮਿੱਠਾ ਨਾ। ਸੋ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਸਮਤ ਦੇ ਦਿੱਤੀ, ਨਤੀਜਾ ਇਹ ਹੋਇਆ। ਉਸ ਤੋਂ ਬਾਅਦ ਜਿਹੜੇ ਸੂਫੀ ਪੀਰ ਆਏ ਨਾ, ਜਿਨ੍ਹਾਂ ਨੂੰ ਬਾਣੀ ਦੀ ਸੋਝੀ ਹੋ ਗਈ, ਔਰ ਉਹਨਾਂ ਦੇ ਪੀਰਾਂ ਨੇ ਆ ਕੇ ਜਦ ਆਪਣੇ ਆਪਣੇ ਥਾਂ ਦੇ ਉੱਤੇ ਗੱਲ ਕੀਤੀ, ਇਹੋ ਜਿਹੇ ਪੀਰ ਜਿਹੜੇ ਬਲੀ ਕੰਧਾਰੀ ਬਣ ਗਏ, ਹੰਕਾਰੀ ਸੀ, ਗੁਰੂ ਨਾਨਕ ਦੀ ਛੋਹ ਪ੍ਰਾਪਤ ਕਰਦੇ ਹੀ ਦੇਵਤੇ ਬਣ ਗਏ। ਮਹਾਰਾਜ ਕਹਿੰਦੇ ਤੈਨੂੰ ਛੋਹ ਦਾ ਨਹੀਂ ਗੁੱਸਾ ਕਰਨਾ, ਅਤੇ ਰੱਬ ਤੇਰੇ ਕਿੱਥੇ ਕਿਹੜੇ ਖਾਨੇ 'ਚ ਵੱਸਦਾ ਜੇ ਤੇਰੇ ਮੂਹਰੇ ਗੁੱਸਾ ਹੀ ਆ ਗਿਆ? ਸਮਝ ਆ ਗਿਆ ਉਹਨੂੰ। ਉਹਦੇ ਬਾਅਦ ਜਿਹੜੇ ਆਏ, ਪਹਿਲਾਂ ਤਾਂ ਖੱਲਾ ਲਾਹੀ ਗਏ, ਮਾਰੀ ਗਏ, ਸੂਲੀਆਂ ਚੜ੍ਹੀ ਗਏ, ਹੁਣ ਸਰਮਤ ਨੂੰ ਇਹਨੂੰ ਸੂਲੀ ਚਾੜ ਦਿੱਤਾ ਮਨਸੂਰ ਨੂੰ। ਉਹਨੇ ਇੱਕ ਗੱਲ ਕਹੀ, ਕਹਿੰਦਾ ਦੇਖੋ ਤੁਸੀਂ ਮਾਰਦੇ ਤਾਂ ਹੈਗੇ, ਮੈਂ ਤਾਂ ਨਹੀਂ ਹੁੰਦਾ ਗੁੱਸੇ, ਮੈਂ ਨਾ ਕੋਈ ਸ਼ਰਾਬ ਪੀਣਾ। ਉਹ ਆਪਣੇ ਮਰੀਦਾਂ ਨੂੰ ਕਹਿੰਦਾ, ਐ ਮਰੀਦੋ, ਇਹਨਾਂ ਨੇ ਇੱਕ ਸਜ਼ਾ ਮੈਨੂੰ ਮਰਨ ਤੋਂ ਬਾਅਦ ਦੇਣੀ ਹੈ। ਉਹ ਇਹਨਾਂ ਦੇ ਖਿਆਲ ਵਿੱਚ ਹੈ, ਉਹ ਇਹ ਆ ਵੀ ਜਿਹੜਾ ਅੱਗ ਨਾਲ ਜਲ ਜਾਵੇ ਉਹ ਕਾਫਰ ਹੁੰਦਾ, ਰੱਬ ਦੇ ਦਰ 'ਤੇ ਨਹੀਂ ਪਹੁੰਚ ਸਕਦਾ। ਭਾਵਨਾ ਕਹਿੰਦਾ ਇਹਨਾਂ ਦੀ, ਇਹਨਾਂ ਨੇ ਮੇਰਾ ਸੰਸਕਾਰ ਕਰਨਾ, ਸੰਸਕਾਰ ਕਰਕੇ ਮੇਰਾ ਜਿਹੜੀ ਸਵਾਹ ਹੈ ਨਾ ਉਹ ਦਜਲੇ ਦਰਿਆ 'ਚ ਸਿੱਟਣੀਆਂ, ਇਰਾਕ ਦੇ ਬਰਾਬਰ, ਇਰਾਕ ਦਾ ਸੀ। ਕਹਿੰਦੇ ਦਰਿਆ ਨੂੰ ਇੰਨਾ ਗੁੱਸਾ ਆ ਜਾਣਾ ਹੈ, ਉਹਨੇ ਇੱਕਦਮ 100 ਫੁੱਟ ਉੱਚਾ ਉੱਠ ਖੜਨਾ, ਸਾਰੇ ਬਗਦਾਦ ਨੂੰ ਉਹਨੇ ਗਰਕ ਕਰ ਦੇਣਾ, ਇੱਕ ਬੰਦਾ ਨਹੀਂ ਜਿਉਂਦਾ ਰਹਿਣਾ। ਹੁਣ ਇਹਨਾਂ ਦਾ ਭਲਾ ਮੈਂ ਚਾਹੁੰਦਾ, ਹਾਲਾ ਨਾਰਾ ਕਿਸੇ ਨੇ ਮਾਰਿਆ ਜਾਂ ਨਾ ਮਾਰਿਆ, ਪਰ ਅਸੀਂ ਤਾਂ ਭਲਾ ਚਾਹੁੰਦੇ, ਇਹਦਾ ਬੁਰਾ ਕਰ ਹੀ ਨਹੀਂ ਸਕਦਾ ਸਾਧੂ ਕਿਸੇ ਦਾ, ਉਹਨੂੰ ਬੁਰਿਆਈ ਆਉਂਦੀ ਹੈ ਨਹੀਂ, ਪਤਾ ਹੀ ਨਹੀਂ ਹੈ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਾ। ਉਹ ਕਹਿੰਦੇ ਇਹ ਕਰਿਓ, ਜਿਸ ਵਕਤ ਦਰਿਆ ਉੱਛਣ ਲੱਗ ਗਏ ਨਾ, ਮੇਰੀ ਗੋਦੜੀ ਦਿਖਾ ਦਿਓ, ਇਹਨੂੰ ਦਰਸ਼ਨ ਕਰਾ ਦਿਓ, ਬਸ ਫਿਰ। ਉਹ ਜਦ ਸਵਾਹ ਸਿੱਟੀ, ਦਰਿਆ ਉੱਛਲ ਗਿਆ, ਸੈਂਕੜੇ ਫੁੱਟ ਉੱਚਾ ਉੱਠ ਖੜਿਆ। ਬੜੇ ਬੜੇ ਬਗਦਾਦ ਦੇ ਜਿਹੜੇ ਮਹੱਲ ਸੀ ਉਹਨਾਂ ਦੀਆਂ, ਉਹਨਾਂ ਨੂੰ ਵੀ ਡੁਬਾਉਣ ਦੀ ਸਮਰੱਥਾ ਹੋ ਗਈ। ਉਹ ਗੋਦੜੀ ਲੈ ਕੇ ਆਏ ਹੋਏ ਸੀ, ਛੁੱਪੇ ਬੈਠੇ ਸੀ ਵਿਚਾਰੇ, ਉਹ ਇੱਕਦਮ ਉੱਠੇ, ਉੱਠ ਕੇ ਦਰਿਆ ਨੂੰ ਦਿਖਾ ਤੀ, ਕਹਿੰਦੇ ਆਹ ਪੀਰ ਜੀ ਦੀ ਗੋਦੜੀ ਹੈ, ਉਹ ਥੱਲੇ ਨੂੰ ਪੈ ਗਿਆ। ਯਾਨੀ ਸਰੀਰ ਛੱਡਣ ਤੋਂ ਬਾਅਦ ਵੀ ਕਿਸੇ ਦਾ ਬੁਰਾ ਨਹੀਂ ਸੀ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਜੀ ਨੇ ਇਹਨਾਂ ਪੀਰਾਂ ਨੂੰ ਸਹੀ ਰਸਤਾ ਦੱਸਿਆ। ਤੇ ਜਿਹੜਾ ਸੀਗਾ ਕੱਟੜ ਪੁਣਾ, ਜਿਹੜਾ ਸੂਲੀਆਂ ਚਾੜਦਾ ਸੀ, ਖੱਲਾਂ ਲਾਉਂਦਾ ਸੀ ਪੁੱਠੀਆਂ, ਉਹਦੇ ਖਿਲਾਫ ਬੋਲ ਖੁੱਲ੍ਹੋ ਖੁੱਲ੍ਹਾ ਬੋਲ ਪਏ। ਬੁੱਲੇ ਨੇ ਕਿਹਾ, ਬੁੱਲਿਆ ਪਾਠ ਨਵਾਜਾਂ ਚਿੱਕੜ ਰੋਜੇ ਮੁੱਲਾਂ ਦੇ ਗਲ ਫਾਹੀ, ਕਹਿੰਦੇ ਸਹੁਰੇ ਫਸਾਉਂਦੇ ਨੇ, ਨਘਾਉਣ ਵਾਲਾ ਤਾਂ ਰਾਹ ਨਹੀਂ ਇਹਨਾਂ ਕੋਲ। ਇਹ ਗੁਰੂ ਮਹਾਰਾਜ ਨੇ ਹਰ ਵਰਗ ਨੂੰ ਸਵੱਤ ਦਿੱਤੀ। ਇੱਥੇ ਇੱਕ ਬਹੁਤ ਜ਼ਬਰਦਸਤ ਵਰਗ ਸੀ ਜਿਹਨਾਂ ਨੂੰ ਸਿੱਧ ਨਾਥ ਕਹਿੰਦੇ ਸੀ, ਉਹ ਕਈ ਸੈਂਕੜੇ ਸਾਲਾਂ ਤੋਂ ਉਹ ਇੱਥੇ ਹਾਵੀ ਹੋਏ ਹੋਏ ਸੀ। ਜਿਹੜੇ ਤਾਂ ਉਹਨਾਂ ਦਾ ਬਚ ਰਹਿ ਗਿਆ ਸੀ ਇੱਥੇ, ਉਹ ਤਾਂ ਸੀਗਾ ਗਲਤ। ਉਹਦਾ ਮਹਾਰਾਜ ਨੇ ਕਿਹਾ, ਜੋਗੀ ਗਿਆਨ ਬਿਹੋਣੀਆਂ ਆਂਦਨ ਅੰਗ ਲਗਾਇਣ ਛਾਰਾ। ਉਹ ਤਾਂ ਸਵਾਸੂ ਮਲ ਕੇ ਅਮਲ ਖਾ ਕੇ ਬਸ ਕਹਿੰਦੇ ਯੋਗ ਹੋ ਗਿਆ। ਇਹਨਾਂ ਨੇ ਹੈੱਡ ਨੂੰ ਜਾ ਕੇ ਫੜਿਆ, ਉੱਥੇ ਪੁੱਛਿਆ, ਕਹਿਣ ਲੱਗੇ, ਹੇ ਨਾਨਕ, ਐਡੇ ਉੱਚੇ ਪਰਬਤ 'ਤੇ ਤੂੰ ਚੜ੍ਹ ਕੇ ਆ ਗਿਆ, ਪਹਿਲੀ ਗੱਲ ਦਾ ਸਾਡਾ ਜਵਾਬ ਦੇ ਵੀ ਜਿੱਥੋਂ ਤੂੰ ਆਇਆ ਉਹਨੂੰ ਮਾਤਲੋ ਕਹਿੰਦੇ ਸੀ ਭਾਰਤ ਵਰਸ਼, ਕਹਿੰਦੇ ਉੱਥੇ ਵਰਤਾਰਾ ਕੀ ਚੱਲ ਰਿਹਾ। ਫਿਰ ਪੁੱਛਣ ਸਿੱਧ ਨਾਨਕ, ਮਾਤ ਲੋਕ ਵਿੱਚ ਕਿਆ ਵਰਤਾਰਾ। ਜਦ ਮਹਾਰਾਜ ਨੇ ਗੱਲਬਾਤ ਦੱਸੀ ਵੀ ਉੱਥੇ ਵਰਤਾਰਾ ਕਾਹਦਾ ਹੋਣਾ ਸੀ, ਉਹ ਤਾਂ ਝੂਠ ਪ੍ਰਧਾਨ ਹੋ ਗਿਆ। ਬਾਬਾ ਆਖੇ ਨਾਥ ਜੀ, ਸੱਚ ਚੰਦਰਮਾ ਕੂੜ ਲਿਆਰਾ, ਉੱਥੇ ਤਾਂ ਕੂੜ ਦੀ ਮੱਸਿਆ ਉੱਠ ਖੜੀ। ਸੱਚ ਦਾ ਚੰਦਰਮਾ ਲੋਪ ਹੋ ਗਿਆ, ਕੂੜ ਵਾਪਸ ਵਰਤਿਆ, ਹੁਣ ਪਾਲਣ ਚੜਿਆ ਸੰਸਾਰ, ਤੇ ਲੋਕ ਜਿਹੜੇ ਨੇ ਇੰਨੇ ਪਾਪਾਂ 'ਚ ਪੈ ਗਏ, ਪਾਪ ਗ੍ਰਾਸੀ ਪ੍ਰਿਥਵੀ ਤੌਲ ਖੜਾ ਤਾਂ ਹੇਠ ਪੁਕਾਰਾ। ਤੇ ਹਾਲ ਕੀ ਹੋਣਾ ਸੀ, ਸਿੱਧ ਛੁੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰ। ਜੋਗੀ ਗਿਆਨ ਵੀ ਹੋਣੀਆਂ ਨਿਸਦਨ ਅੰਗ ਲਗਾਇਨ ਛਰ। ਤੇ ਨਤੀਜਾ ਕੀ ਹੋਇਆ, ਗੁਰੂ ਅਲੋਪ ਹੋ ਗਿਆ, ਸਤਿਗੁਰੂ ਅਲੋਪ ਹੋ ਗਿਆ। ਸਤਿਗੁਰੂ ਦੇ ਅਲੋਪ ਹੋਣ ਨਾਲ ਰਲਟ ਹੀ ਨਿਕਲ ਗਿਆ। ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾ, ਗੁਰਬਿਨ ਡੁੱਬਦੀ ਜਾਵੇ ਦੁਨੀਆ, ਗੁਰਬਿਨ ਡੁੱਬਦੀ ਜਾਵੇ। ਅੰਧ ਪਿਆਰ, ਹਨੇਰੇ ਨਾਲ ਕੋਈ ਨਹੀਂ ਪਿਆਰ ਕਰਦਾ, ਮਨਮੁੱਖਾਂ ਨੇ ਹਨੇਰੇ ਨਾਲ ਪਿਆਰ ਕਰਿਆ। ਵਾਹਿਗੁਰੂ ਡੁੱਬਾ ਸੰਸਾਰ, ਜੋਗੀ ਗਿਆਨ ਵਿਹੋਣੀਆਂ ਨਿਸਦਨ ਅੰਗ ਲਗਾਏ ਨਿਸ਼ਾਰਾ, ਵਾਹਿਗੁਰੂ ਡੁੱਬਾ। ਕਿੰਨਾ ਕੁ ਡੁੱਬ ਗਿਆ? ਕਹਿੰਦੇ ਜੱਗ ਸਾਰਾ, ਸਾਰਾ ਹੀ ਡੁੱਬ ਗਿਆ। ਮੱਸਿਆ ਪੈ ਗਈ ਕਲ ਕਾਤੀ, ਰਾਜੇ ਕਸਾਈ ਧਰਮ ਪੰਖ ਕਰ ਉੱਡਿਆ। ਕੂੜ ਵਾਪਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ, ਹਾਂ ਭਾਲ ਕੁੰਨੀ ਹੋਈ ਅੰਧੇਰਾ ਰਾਹ ਨਾ ਕੋਈ, ਵਿੱਚ ਹੋਮੈ ਘਰ ਦੁਖ ਰੋਈ ਕਹੋ ਨਾਨਕ ਕਿਨ ਵਿਦ ਗੱਤ ਹੋਈ। ਅੰਧੇਰਾ ਪੈ ਗਿਆ ਨਾਥ ਜੀ, ਇਹਦਾ ਹਨੇਰਾ ਆ ਗਿਆ, ਕਾਲਾ ਹੀ ਕੁੱਤੇ ਮੂੰਹੀ ਖਾਜ ਹੋਆ ਮਦਾਰ ਗੁਸਾਈ, ਰਾਜੇ ਪਾਪ ਕਮਾਉਂਦੇ ਉਲਟੀ ਬਾੜ ਖੇਤ ਕੋ ਖਾਈ, ਪਰਜਾ ਆਂਦੀ ਗਿਆਨ ਬਿਨ ਕੂੜ ਕੁਸੱਤ ਮੁੱਖ ਹੋ ਲਾਈ, ਸੇਵਕ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੀ ਤਨਾੜੇ ਜਾਈ। ਆ ਹੋ ਗਿਆ ਕਹਿੰਦੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਕਹਿੰਦੇ ਜਿਹੜੇ ਚੇਲੇ ਸੀ ਨਾ, ਚੇਲੇ ਸਾਜ ਵਜਾਉਂਦੇ ਗੁਰੂ ਨੱਚਣ ਬਹੁਤ ਪਿੰਡ ਪਾਏ, ਸੇਵਕ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੀ ਤਨਾੜੇ ਜਾਏ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਬਾਈ, ਇਸਤਰੀ ਪੁਰਖ ਹੈ ਪਿਆਰ ਹੋਇਆ ਕਰਦਾ ਸੀ, ਪੁਰਖ ਜਿਹੜਾ ਸੀ ਇਸਤਰੀ ਵਰਤੋਂਦਾ, ਦੂਸਰੀ ਇਸਤਰੀ ਨੂੰ ਕਦੇ ਵੀ ਭੁੱਲ ਕੇ ਵੀ ਮੰਦੀ ਨਿਗਾਹ ਨਾਲ ਨਹੀਂ ਸੀ ਦੇਖਦਾ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ। ਮਹਾਰਾਜ ਕਹਿੰਦੇ ਸਾਡੇ ਪਿਤਾ ਜੀ ਨੇ ਸਾਨੂੰ ਕਿਹਾ ਕਿ ਬੇਟਾ ਨਿਜ ਨਾਰੀ ਕੇ ਸਾਥ ਨਹੀਂ ਹੋ ਤੁਮ ਨਿੱਤ ਬਿਠਾਈਓ, ਪਰ ਨਾਰੀ ਕੀ ਸਹਿਜ ਪੂਲ ਸੁਪਨੇ ਉਹਨਾਂ ਦੇ, ਸੁਪਨੇ ਦੇ ਵਿੱਚ ਵੀ ਬਚਣਾ। ਕਹਿੰਦੇ ਇੱਥੇ ਤਾਂ ਪਿਆਰ ਰਿਹਾ ਹੀ ਨਹੀਂ, ਨਾ ਇਸਤਰੀ ਵਰਤ ਰਿਹਾ ਨਾ ਸੱਤ ਵਰਤ ਰਿਹਾ। ਇਸਤਰੀ ਵਰਤ ਨੂੰ ਕਹਿੰਦੇ ਨੇ ਪਤੀ ਵਰਤਾ, ਸੱਤ ਵਰਤ ਹੁੰਦਾ ਆਪਣੀ ਇਸਤਰੀ ਨੂੰ ਤੋਂ ਬਿਨਾਂ ਬਾਕੀ ਸਭ ਨੂੰ ਭੈਣਾਂ ਮਾਵਾਂ ਧੀਆਂ ਭੈਣਾਂ ਜਾਣਾ। ਕਹਿੰਦੇ ਇਹ ਟੁੱਟ ਗਿਆ ਪਿਆਰ, ਕਾਹਦਾ ਰਹਿ ਗਿਆ? ਪੈਸੇ ਦਾ। ਉਹ ਚਾਹੇ ਬੇਈਮਾਨੀਆਂ ਕਰਕੇ ਲਿਆਵੇ, ਚਾਹੇ ਠੱਗੀਆਂ ਮਿਲਾਵਟਾਂ ਕਰਕੇ ਧੋਖੇ ਦੇ ਕੇ ਕਿਵੇਂ ਲਿਆਵੇ, ਮੈਨੂੰ ਤਾਂ ਪੈਸਾ ਚਾਹੀਦਾ। ਇਸਤਰੀ ਪੁਰਖ ਹੈ ਦਾਮ ਹਿੱਤ ਭਾਵੇਂ ਆਏ ਕਥਾਉਂ ਜਾਏ, ਵਰਤਿਆ ਪਾਪ ਸਭ ਜਗ ਮਾਏ। ਫਿਰ ਉਹ ਸਾਰੇ ਬੈਠ ਕੇ ਸੋਚਦੇ ਨੇ, ਇਹ ਤਾਂ ਮੈਂ ਮਾੜੀ ਜਿਹੀ ਗੱਲ ਕਰਦਾ, ਗੁਰੂ ਮਹਾਰਾਜ ਨੇ ਤਾਂ ਬਹੁਤ ਲੰਮੀ ਚੌੜੀ ਬਾਤ ਤਾਂ ਕਰੀ ਸੀ, ਉੱਥੇ ਸਿੱਧ ਗੋਸ਼ਟ ਹੈ। ਉਹ ਮਨ 'ਚ ਵਿਚਾਰਨ ਲੱਗ ਗਏ ਬਈ ਜੇ ਕਿਤੇ ਅਸੀਂ ਇਸ ਨੂੰ ਬਣਾ ਲਈਏ ਨਾ ਆਪਣਾ ਚੇਲਾ, ਫਿਰ ਤਾਂ ਬਸ ਬਾਰੇ ਨਿਆਰੇ ਨੇ, ਇਹ ਜੋਗੀ ਪੰਥ ਡੁੱਬਦਾ ਡੁੱਬਦਾ ਮੁੜ ਕੇ ਫਿਰ ਉੱਠ ਖੜੇਗਾ। ਉਹ ਤਾਂ ਬਹੁਤਾ ਹੀ ਅਨੁਭਵੀ ਪੁਰਸ਼ ਆ ਗਿਆ ਜੇ ਸਭ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਲੇਵੇ ਇਹ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਾਲਾ। ਉਸ ਵੇਲੇ ਗੋਰਖਨਾਥ ਨੇ ਕਿਹਾ ਵੀ ਗੱਲਾਂ 'ਚ ਤਾਂ ਨਹੀਂ ਹੈ ਸਾਨੂੰ ਬਾਰੇ ਆਉਣ ਦਿੰਦਾ, ਸ਼ਕਤੀਆਂ ਨਾਲ ਕਰੀ। ਅੱਛਾ, ਪਹਿਲਾਂ ਸ਼ਕਤੀਆਂ ਦੇਖ ਚੁੱਕੇ ਸੀ, ਗੋਰਖ ਨੇ ਨਹੀਂ ਸੀ ਦਿਖਾਈ, ਬਾਕੀਆਂ ਨੇ ਦਿਖਾਈ। ਉਹਨਾਂ ਨੇ ਆਪਣੀਆਂ ਚੀਜ਼ਾਂ ਸਮਾਨ ਚੋੜਾਤੀਆਂ, ਕਿਸੇ ਨੇ ਮਿਰਗਾਨੀ, ਕਿਸੇ ਨੇ ਆਪਣੀ ਆ ਜਿਹੜੀ ਭਜਨ ਕਰਨ ਵਾਲੀ ਹੁੰਦੀ ਹੈ ਉਹ, ਕਿਸੇ ਨੇ ਕਮੰਡਲ, ਕਿਸੇ ਨੇ ਕੁਛ, ਕਿਸੇ ਨੇ ਕੁਛ, ਮਰਾਕਣਾਂ ਉੜਾਤੀਆਂ, ਉਹ ਫਿਰਦੀਆਂ ਫੁਲਕਾਰੀਆਂ ਮਾਰਦੀਆਂ ਨੇ। ਕਹਿੰਦੇ ਦੇਖ ਨਾਨਕ ਜੀ, ਤੂੰ ਗੱਲਾਂ ਦਾ ਤਾਂ ਹੈਗਾ ਧਣੀ, ਬੜਾ ਕੁਛ ਤੂੰ ਪੜ੍ਹਿਆ ਲਿਖਿਆ, ਪਰ ਸਵਾਦ ਤਾਂ ਆਉਂਦਾ ਜੇ ਮੈਦਾਨ ਜਾ ਕੇ ਖੇਲੇ। ਮਹਾਰਾਜ ਕਹਿੰਦੇ ਖੇਲਾਂ ਕੀ ਨੇ ਨਾਥ ਜੀ, ਕੁਝ ਵੀ ਨਹੀਂ ਹੈ। ਕਹਿੰਦੇ ਫਿਰ ਜੇ ਤੇਰੇ ਕੋਲ ਹੋਣੇ ਖੇਲੇ ਨਾ, ਮਹਾਰਾਜ ਕਹਿੰਦੇ ਇਹਨਾਂ ਦਾ ਮਾਲ ਤੋੜਨਾ ਹੀ ਚਾਹੀਦਾ। ਆਪਣੀ ਖੜਾਮ ਵੱਲ ਦੇਖ ਲਿਆ, ਖੜਾਵਾਂ ਪਾਏ, ਮੈਂ ਤਾਂ ਹੈਰਾਨ ਹਾਂ ਵੀ ਪਹਾੜ ਦੀ ਚੜ੍ਹਾਈ ਇੰਨੀ ਔਖੀ, ਖੜਾਵਾਂ ਦੇ ਨਾਲ ਕਿਵੇਂ ਗਏ ਹੋ ਮਹਾਰਾਜ? ਮਹਾਰਾਜ ਨੇ ਜਿਸ ਵਕਤ ਨਿਗਾਹ ਕੀਤੀ ਖੜਾਮ ਗਈ, ਸਭ ਦੇ ਮਾਰ ਮਾਰ ਕੇ ਥੱਲੇ ਛੱਡਦੇ, ਕਹਿੰਦੇ ਕੱਲੀ ਖੜਾਮ ਫਿਰਦੀ ਆ ਘੁੰਮਦੀ। ਉਸਨੇ ਗੋਰਖ ਨੇ ਕਿਹਾ ਵੀ ਇਹ ਤੂੰ ਵੱਡੀ ਚੀਜ਼ ਦਿਖਾਈ ਹੈ, ਇੰਨੀ ਕੁ ਨਾਲ ਨਹੀਂ ਇਹ ਕਾਬੂ ਆਉਂਦੇ। ਉਹ ਕਹਿੰਦੇ ਨਾਨਕ ਤੂੰ ਬੱਚਾ ਹੈ, ਐਨਰਜੈਟਿਕ ਹੈ, ਉਹ ਦੇਖਦਾ ਨਾ ਹੇਠਾਂ ਪਾਣੀ, ਉਹ ਜਿਹੜੀ ਝੀਲ ਹੈ ਮਾਨ ਸਰੋਵਰ ਦੀ, ਉਹਦੇ ਵੱਲ ਇਸ਼ਾਰਾ ਕਰਤਾ। ਮਹਾਰਾਜ ਕਹਿੰਦੇ ਹਾਂ ਪਾਣੀ ਹੈ। ਕਹਿੰਦੇ ਪਹਾੜੀ ਤੋਂ ਥੱਲੇ ਉੱਤਰ, ਆ ਮੇਰਾ ਖੱਪਰ ਲੈ ਜਾ ਅਤੇ ਸ਼ੁੱਧ ਜਲ ਦਾ ਭਰ ਲਿਆ, ਪਾਣੀ ਭਰ ਕੇ ਲਿਆ। ਕਹਿੰਦੇ ਨਾਥ ਜੀ ਜੇ ਪਾਣੀ ਉਹ ਜ਼ਰੂਰ ਭਰ ਕੇ ਲਿਆਓ। ਉਹ ਨਾਥ ਨੇ ਇੱਕ ਫੁਰਨਾ ਕਰਤਾ ਵੀ ਪਾਣੀ ਨਾ ਰਹੇ, ਪਾਣੀ ਦੀ ਥਾਂ 'ਤੇ ਹੀਰੇ ਲਾਲ ਜਵਾਹਰਾਤ ਬਣ ਜਾਣ। ਕਿੰਨੇ ਮੀਲ ਦੀ ਆ? 50 ਮੀਲ ਤੋਂ ਜ਼ਿਆਦਾ ਆ, ਚੌੜਾਈ ਵੀ ਬੜੀ ਆ ਉਹਦੀ। ਉਹ ਜਿਸ ਤੋਂ ਬਾਅਦ ਮਹਾਰਾਜ ਜੀ ਉਹ ਪਹਾੜੀਆਂ ਤੋਂ ਥੱਲੇ ਉੱਤਰ ਕੇ ਜਾਂਦੇ ਨੇ, ਜਾ ਕੇ ਦੇਖਿਆ ਉਹ ਹੀਰੇ ਲਾਲ ਜਵਾਹਰਾਤ ਝਿਲਮੁਲ ਝਿਲਮੁਲ ਕਰਦੇ ਨੇ, ਨਿਗ੍ਹਾ ਨਹੀਂ ਟਿਕਦੀ। ਹੁਣ ਤਰੀਕੇ ਦੋਏ ਸੀ ਕਿ ਮਹਾਰਾਜ ਉਹ ਉਹਦੇ ਉਹਦੀ ਢੇਰੀ ਲਾ ਆਉਂਦੇ ਵੀ ਬੜੇ ਸੋਹਣੇ ਨੇ, ਆ ਤਾਂ ਕਰੋੜਾਂ ਅਰਬਾਂ ਖਰਬਾਂ ਦੇ ਲੱਭ ਗਏ, ਵੀ ਹੁਣ ਇਹਦੇ ਨਾਲ ਆਪਾਂ ਖਰਚ ਕਰਾਂਗੇ। ਮਹਾਰਾਜ ਜੀ ਨੇ ਦ੍ਰਿਸ਼ਟੀ ਕਰਤੀ, ਨਾ ਪਾਣੀ ਨਾ ਹੀਰੇ ਜਵਾਬ, ਕੱਖ ਨਾ ਰਿਹਾ, ਤਾਂ ਖਾਲੀ ਹੋ ਗਈ। ਜੇ ਨਾ ਖਾਲੀ ਹੁੰਦੀ ਤਾਂ ਹੋਰ ਤਰ੍ਹਾਂ ਲਿਖਣਾ। ਮਹਾਰਾਜ ਨੇ ਖੱਪਰ ਦਿੱਤਾ ਨਾਥ ਜੀ, ਪਾਣੀ ਭਰ ਲੈ ਆਵਣ ਲੈ ਬਣ ਉੱਠ ਚੱਲ। ਬਾਬਾ ਆਇਆ ਪਾਣੀ ਆ, ਉੱਥੇ ਕੀ ਦੇਖਦੇ ਨੇ, ਡਿੱਠੇ ਰਤਨ ਜਵਾਹਰ ਲਾਲ। ਹੁਣ ਸਤਿਗੁਰੂ ਨੂੰ ਆਪਣੀ ਸ਼ਕਤੀ ਦਿਖਾਵੇ, ਸਤਿਗੁਰੂ ਤਾਂ ਦਰਿਆ ਵਗਦਾ ਸੀ ਸ਼ਕਤੀਆਂ ਦਾ। ਸਤਿਗੁਰ ਅਗਮ ਅਗਾਧ ਪੁਰਖ, ਕਿਹੜਾ ਝੱਲੇ ਗੁਰ ਦੀ ਚੱਲ। ਫਿਰ ਆਇਆ ਗੁਰੂ ਨਾਥ ਜੀ, ਕਹਿੰਦੇ ਖਾਲੀ ਲੈ ਆਇਆ ਨਾਨਕ, ਤੂੰ ਭਰ ਕੇ ਨਹੀਂ ਲੈ ਆਇਆ ਕੁਛ। ਕਹਿੰਦੇ ਤੁਸੀਂ ਪਾਣੀ ਮੰਗਾਇਆ ਨਾ ਮੇਰੇ 'ਤੇ, ਪਾਣੀ ਉੱਥੇ ਹੈ ਨਹੀਂ, ਪਾਣੀ ਥੋੜ ਨਹੀਂ ਉਸ ਤਾਲਾ। ਉਹਨੇ ਕਿਹਾ ਦੇਖ ਨਾਨਕ, ਇੱਕ ਫੁਰਨਾ ਕਰਿਆ ਸੀ, ਉਹਦੀ ਰੋਸ਼ਨੀ ਇੱਥੇ ਤੱਕ ਆ ਰਹੀ ਹੈ। ਮਹਾਰਾਜ ਕਹਿੰਦੇ ਕਾਹਦੀ? ਜਦ ਐਂ ਦੇਖਿਆ ਨਾ ਉੱਥੇ ਪਾਣੀ ਨਾ ਉਹਦੇ ਹੀਰੇ ਜਵਾਹਰਾਤ, ਗੁੰਮ ਹੋ ਗਏ, ਸੁਰਤ ਗੁੰਮ ਹੋ ਗਈ, ਹੁਣ ਪਾਣੀ ਕਿੱਥੋਂ ਲਿਆਵਾਂਗੇ। ਉਹਨੇ ਕਿਹਾ ਵੀ ਨਹੀਂ, ਇਹ ਤਾਂ ਗੁਰੂ ਨਾਨਕ ਤੁਰਦਰਗਾਹ ਤੋਂ ਆਏ ਹੋਏ ਨੇ, ਸਾਡਾ ਨਹੀਂ ਨਾ ਤੇ ਜ਼ੋਰ ਚੱਲਦਾ। ਫਿਰ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਹੇ ਨਾਨਕ, ਅਸੀਂ ਤੈਨੂੰ ਸ਼ਕਤੀ ਦਿਖਾ ਕੇ ਮੌਤ ਨਹੀਂ ਸੀ ਕਰਨਾ, ਤੈਨੂੰ ਅਸੀਂ ਦੱਸਣਾ ਸੀ ਵੀ ਇੱਕ ਫੁਰਨੇ ਦੇ ਵਿੱਚ ਕਿੰਨੀ ਤਾਕਤ ਹੈ, ਇੱਕ ਫੁਰਨਾ ਕਰਨ ਦੇ ਨਾਲ ਕਿੱਡੀ ਬੜੀ ਝੀਲ ਹੈ, ਸਾਰੀ ਹੀਰੇ ਲਾਲ ਜਵਾਹਰਾਤ ਵਿੱਚ ਬਦਲ ਗਈ। ਮਹਾਰਾਜ ਕਹਿੰਦੇ ਫਿਰ ਨਾਥ ਜੀ, ਫੁਰਨਾ ਕਰਨ ਨਾਲ ਤੇਰਾ ਪਾਣੀ ਵੀ ਗਾਇਬ ਅਤੇ ਹੀਰੇ ਜਵਾਹਰਾਤ ਵੀ ਗਾਇਬ। ਉਹ ਕਹਿੰਦੇ ਹੇ ਨਾਨਕ, ਤੂੰ ਐ ਤੇਰੇ ਸਿੱਖ ਹੋਣਗੇ, ਤੇਰਾ ਪੰਥ ਚੱਲੂਗਾ। ਉਹਨਾਂ ਨੂੰ ਕੋਈ ਤਾਰਨ ਦਾ ਰਸਤਾ ਵੀ ਦੱਸਦਾ ਕੀ ਹੈ, ਸਾਡਾ ਰਸਤਾ ਸੁਣ। ਉਹ ਕਹਿੰਦੇ ਅਸੀਂ 6 ਸਾਧਨ ਕਰਦੇ ਹਾਂ ਤਾਕਤ ਹਾਸਲ ਕਰਨ ਵਾਸਤੇ, ਕਿਉਂਕਿ ਆਦਮੀ ਦੇ ਅੰਦਰ ਇੱਕ ਪੁਆਇੰਟ ਹੈ ਦਿਮਾਗ ਦੇ ਅੰਦਰ, ਉਹ ਜੇ ਉਹਦੇ ਤੱਕ ਸੁਰਤ ਚਲੀ ਜਾਵੇ ਜਾਂ ਸਵਾਸ ਚਲਿਆ ਜਾਵੇ, ਉਹ ਇੰਨੀਆਂ ਤਾਕਤਾਂ ਉਹਦੇ ਅੰਦਰ ਪੈਦਾ ਹੋ ਜਾਂਦੀਆਂ ਨੇ ਕਿ ਉਹ ਗਿਣਤੀ ਮਿਣਤੀ ਤੋਂ ਬਾਹਰ ਹੋ ਜਾਂਦੀ। ਕਹਿੰਦੇ ਹੇ ਨਾਨਕ, ਸਾਡਾ ਜਿਹੜਾ ਰਸਤਾ ਹੈ, ਪਹਿਲਾਂ ਅਸੀਂ ਸਰੀਰ ਨੂੰ ਫਿੱਟ ਕਰਨ ਵਾਸਤੇ 15 ਹੱਥ ਦਾ ਕੱਪੜਾ 4 ਉਂਗਲ ਚੌੜਾ ਗਰਮ ਪਾਣੀ ਦੀ ਮਦਦ ਦੇ ਨਾਲ ਮੇਦੇ 'ਚ ਲੈ ਕੇ ਜਾਂਦੇ ਹਾਂ 15 ਦਿਨ 'ਚ, ਫਿਰ ਹੋ ਜਾਂਦਾ, ਫਿਰ ਅਸੀਂ ਮੇਦਾ ਸਾਫ਼ ਕਰਦੇ ਹਾਂ ਜਦ ਸਾਧਨ ਕਰਨਾ ਹੁੰਦਾ, ਨਾ ਫਿਰ ਹਵਾ ਸਰੇ, ਨਾ ਕੋਈ ਪਸ ਡਕਾਰ ਆਵੇ, ਨਾ ਕੋਈ ਬਦਬੂਦਾਰ ਚੀਜ਼ ਅੰਦਰ ਸੜੇ, ਬੋਡੀ ਖਾਲੀ ਕਰ ਲੈਂਦੇ ਹਾਂ। ਫਿਰ ਜਿਹੜੀ ਨਾੜਾਂ ਵਿੱਚ ਹੁੰਦੀ ਹੈ ਉਹ ਅਸੀਂ ਨੇਤੀ ਨੱਕ ਵਿੱਚ ਪਾਉਂਦੇ ਹਾਂ ਡੋਰਾ, ਉਹਦੇ ਨਾਲ ਉਹ ਰੇਸ਼ਾ ਕੱਢਦੇ ਹਾਂ, ਨੱਕ ਦੀ ਬਿਲਕੁਲ ਨਹੀਂ ਰਹਿੰਦਾ। ਫਿਰ ਅਸੀਂ ਪਾਣੀ 'ਚ ਬੈਠਦੇ ਹਾਂ, ਨਾਲ ਅੰਦਰ ਲੈਂਦੇ ਹਾਂ ਨੀਮੇ ਵਾਲਿਆਂ ਵਾਂਗ, ਅਤੇ ਸਵਾਦ ਨਾਲ ਅਸੀਂ ਖਿੱਚ ਕੇ ਮੇਦੇ ਤੱਕ ਸਫਾਈ ਕਰਦੇ ਹਾਂ। ਮੇਦੇ 'ਚ ਤਾਂ ਨਹੀਂ ਉਹ ਪਾਣੀ ਆਉਣ ਦਿੰਦੇ, ਗੰਦਾ ਹੁੰਦਾ, ਹੇਠਾਂ ਹੇਠਾਂ ਰੱਖ ਕੇ ਅਸੀਂ ਉਹ ਬਿਲਕੁਲ ਸਾਫ਼, ਜਦੋਂ ਬਿਲਕੁਲ ਨਿਰਮਲ ਜਲ ਆਉਣ ਲੱਗ ਜਾਵੇ ਉਸ ਵੇਲੇ ਫਿਰ ਕੋਈ ਨਾੜੀ ਗੰਦੀ ਨਹੀਂ ਰਹਿੰਦੀ, ਬਿਲਕੁਲ ਸਾਫ਼ ਕਰ ਦਿੰਦੇ ਹਾਂ। ਫਿਰ ਅਸੀਂ ਨਿਬਲੀ ਕਰਮ ਕਰਦੇ ਹਾਂ, ਪੇਟ ਨੂੰ ਜਿਵੇਂ ਮਧਾਣੀ ਰਿੜਕਦੀ ਹੈ ਐ ਸਵਾਸ ਨਾਲ ਰਿੜਕਦੇ ਹਾਂ, ਨਾੜਾਂ ਦੇ ਵਿੱਚ ਸ਼ਕਤੀ ਭਰਦੇ ਹਾਂ ਵੀ ਤਕੜੀਆਂ ਹੋ ਜਾਣ ਨਾਲ। ਫਿਰ ਅਸੀਂ ਤ੍ਰਾਟਕ ਲਾਉਂਦੇ ਹਾਂ ਸਾਹਮਣੇ ਇੱਕ ਚੀਜ਼ ਲਾ ਕੇ, ਜਦ ਉਹ ਅੱਖਾਂ ਦੇ ਨਾਲ ਬਿਲਕੁਲ ਦਿਸਣ ਤੋਂ ਹਟ ਜਾਵੇ ਉਸ ਵੇਲੇ ਸਾਡਾ ਸਿੱਧ ਹੋ ਜਾਂਦਾ ਤ੍ਰਾਟਕ। ਤ੍ਰਾਟਕ ਨਾਲ ਅਸੀਂ ਜਿਹਦੇ ਵੱਲ ਵੀ ਦੇਖੀਏ ਉਹਨੂੰ ਥੱਲੇ ਛੱਡਦਾ ਸੀ, ਸਾਡੇ ਮੂਹਰੇ ਕੋਈ ਖੜ ਨਹੀਂ ਸਕਦਾ, ਵੱਡੀਆਂ ਵੱਡੀਆਂ ਚੀਜ਼ਾਂ ਮੰਜੇ 'ਤੇ ਬੈਠਾ ਬੰਦਾ ਉਲਟਾ ਦਾਂਗੇ। ਤ੍ਰਾਟਕ ਦੀ ਸ਼ਕਤੀ ਵਰਤ ਕੇ ਫਿਰ ਅਸੀਂ ਕਮਾਲ ਭਾਤੀ ਧੌਣੀ ਵਾਂਗੂ ਅਸੀਂ ਆਪਣਾ ਪੇਟ ਹਰਾ ਕੇ ਸਾਫ਼ ਕਰਦੇ ਹਾਂ। ਫਿਰ ਭਾਠੀ ਜੀਭ ਅਸੀਂ ਇੰਨੀ ਲੰਮੀ ਕਰ ਲੈਂਦੇ ਹਾਂ ਮਾਲਸ਼ਾਂ ਕਰਕੇ ਕਿ ਇੱਥੇ ਮੱਥੇ ਤੱਕ ਆ ਗਏ, ਇਹਨੂੰ ਫਿਰ ਮੋੜ ਕੇ ਗਲ ਵਿੱਚ ਦਿੰਦੇ ਹਾਂ, ਜਾਂ ਪ੍ਰਾਣਾਯਾਮ ਸਿੱਧ ਹੋ ਜਾਂਦਾ ਨਾ, ਅਸੀਂ ਫਿਰ ਗਲ ਵਿੱਚ ਉਹ ਸੁਰਾਖ 'ਚ ਦੇ ਦਿੰਦੇ ਹਾਂ, ਉੱਤੋਂ ਫਿਰ ਸਵਾਸ ਆਉਂਦਾ ਨਹੀਂ ਥੱਲੇ, ਫਿਰ ਉਹ ਦਿਮਾਗ ਵਿੱਚ ਠਹਿਰ ਜਾਂਦਾ। ਉਹਦੇ ਨਾਲ ਅਸੀਂ ਸਮਾਧੀ ਲਾਉਂਦੇ ਹਾਂ, ਚਾਹੇ 1000 ਸਾਲ ਦੀ ਲਵਾ ਲਓ ਚਾਹੇ 1,00,000 ਸਾਲ ਦੀ ਲਵਾ ਲਓ, ਫਿਰ ਸਰੀਰ ਨੂੰ ਅਸੀਂ ਟਿਕਾ ਕੇ ਬਿਠਾ ਦਿੰਦੇ। ਮਹਾਰਾਜ ਕਹਿੰਦੇ ਫਿਰ ਕੀ ਹੁੰਦਾ? ਕਹਿੰਦੇ ਮਹਾਰਾਜ ਗੱਲ ਸਮਝ ਲਓ, ਅਸੀਂ ਜਿਹੜੀ ਬੇਨਤੀ ਕਰਦੇ ਹਾਂ। ਮਹਾਰਾਜ ਕਹਿੰਦੇ ਲੰਘਾਉਣੇ ਕਿਵੇਂ ਹੋ? ਕਹਿੰਦੇ ਸੱਚੇ ਪਾਤਸ਼ਾਹ, ਹਰ ਆਦਮੀ ਦੇ ਅੰਦਰ ਇਲੈਕਟ੍ਰੋਨਿਕ ਦਾ ਭੰਡਾਰ ਹੈ, ਬਿਜਲੀ ਦਾ, ਵਿਦਤ ਕਹਿੰਦੇ ਸੀ ਉਹਨੂੰ। ਕਹਿੰਦੇ ਉਹ ਸ਼ਕਤੀ ਹੈ ਬਿਜਲੀ ਵਰਗੀ, ਉਹ ਰੀੜ ਦੀ ਹੱਡੀ ਦੇ ਆਖਰੀ ਸਿਰੇ ਉੱਤੇ ਇੱਕ ਨਾੜੀ ਹੈ ਜਿਹੜੀ 2.5 ਵਲ ਖਾ, 3.5 ਵਲ ਖਾ ਕੇ ਮੂੰਹ ਬੰਦ ਕਰਕੇ ਉਹਨੇ ਉਹ ਸੁਰਾਖ ਦਾ ਸੁੱਤੀ ਪਈ ਹੈ। ਜੇ ਉਹ ਖੁੱਲ੍ਹ ਜਾਵੇ ਅਤੇ ਉਹਦੇ ਵਿੱਚੋਂ ਇਲੈਕਟ੍ਰੋਨਿਕ ਇੰਨੀ ਬਿਜਲੀ ਦੀ ਸ਼ਕਤੀ ਪੈਦਾ ਹੁੰਦੀ ਹੈ, ਇੱਕਦਮ ਪਹਿਲੇ ਚੱਕਰ ਨੂੰ ਤੋੜ ਕੇ ਅੰਦਰ ਚਲੀ ਜਾਂਦੀ। ਉੱਥੇ ਅਸੀਂ ਬੜਾ ਕੁਛ ਦੇਖਦੇ ਹਾਂ। ਕਹਿੰਦੇ ਮਹਾਰਾਜ ਉਹ ਨਾੜੀ ਨੂੰ ਕਹਿੰਦੇ ਨੇ ਭਜੰਗਾ ਨਾੜੀ, ਅਸੀਂ ਜਦ ਪਹਿਲੇ ਚੱਕਰ 'ਚ ਜਾਂਦੇ ਹਾਂ ਉਹਨੂੰ ਮੂਲ ਧਾਰ ਚੱਕਰ ਕਹਿੰਦੇ ਨੇ, ਰੁਕਾਵਟਾਂ ਨੂੰ ਚੱਕਰ ਕਹਿੰਦੇ ਨੇ ਉਹ, ਵੀ 10ਵੇਂ ਦੁਆਰ ਦੇ ਰਾਹ 'ਚ 6-7 ਰੁਕਾਵਟਾਂ ਹੁੰਦੀਆਂ, ਉਹ ਅਸੀਂ ਐਂ ਤੋੜਦੇ ਹਾਂ, ਅਤੇ ਉਹ ਜਿਹੜੀ ਸ਼ਕਤੀ ਜਾਗਰਤ ਹੋਈ ਹੈ ਉਹ ਸਵਾਸ ਨਾਲ ਰਲ ਕੇ ਫਿਰ ਗਰਮੀ ਪੈਦਾ ਕਰਦੀ ਹੈ, ਫਿਰ ਦੂਸਰਾ ਤੀਸਰਾ। ਜਦ ਅਸੀਂ ਪਹਿਲਾ ਚੱਕਰ ਤੋੜਦੇ ਹਾਂ ਉਹਨੂੰ ਮੂਲ ਧਾਰ ਚੱਕਰ ਕਹਿੰਦਾ। ਕਹਿੰਦੇ ਉੱਥੇ 4 ਫੁੱਲ ਦਿਸਣ ਲੱਗ ਰਹੇ, 4 ਪੱਤੇ ਪੀਲੇ ਰੰਗ ਦੇ, ਅਤੇ ਉੱਥੇ ਗਣੇਸ਼ ਦੇਵਤਾ ਦੇ ਦਰਸ਼ਨ ਹੁੰਦੇ। ਕਹਿੰਦੇ ਮਹਾਰਾਜ ਇਸ ਤੋਂ ਅੱਗੇ ਜਦ ਅਸੀਂ ਚੱਲਦੇ ਹਾਂ, ਕਹਿੰਦੇ ਸਵਾਦਿਸ਼ਟਾਨ ਉਹਨੂੰ ਕਹਿੰਦਾ ਰੱਖਿਆ ਹੋਇਆ ਸਿਆਣਿਆਂ ਨੇ, ਉੱਥੇ 6 ਪੱਤੇ ਹੁੰਦੇ ਨੇ ਲਾਲ ਰੰਗ ਦੇ, ਅਤੇ ਉਹਦੇ ਵਿੱਚ ਬਰਮਾ ਜੀ ਦੇ ਬੈਠਿਆਂ ਦੇ ਦਰਸ਼ਨ ਹੁੰਦੇ। ਅਸੀਂ ਰੁਕਦੇ ਨਹੀਂ, ਫਿਰ ਹੋਰ ਗਾਹ ਚੱਲਦੇ ਹਾਂ ਪ੍ਰਾਣਾਯਾਮ ਦੇ ਵੱਲ, ਉਹ ਕੁੰਡਲੀ ਸ਼ਕਤੀ ਸਾਨੂੰ ਉੱਪਰ ਨੂੰ ਲਿਜਾਂਦੀ ਹੈ। ਕਹਿੰਦੇ ਫਿਰ ਮਣੀਪੂਰਕ ਨਾਭੀ ਦਾ ਜਿਹੜਾ ਚੱਕਰ ਹੈ ਇਹ ਮਣੀਪੂਰਕ ਹੋਇਆ ਕਰਦਾ, ਇੱਥੇ 10 ਪੱਤੇ ਨਜ਼ਰ ਆਉਂਦੇ ਨੇ ਨੀਲੇ ਰੰਗ ਦੇ, ਅਤੇ ਇੱਥੇ ਦਰਸ਼ਨ ਹੁੰਦਾ ਵਿਸ਼ਨੂੰ ਜੀ ਦਾ, ਪਹਿਲੇ 'ਤੇ ਗਣੇਸ਼ ਹੈ, ਦੂਸਰੇ 'ਤੇ ਬਰਮਾ ਹੈ, ਤੀਸਰੇ 'ਤੇ ਵਿਸ਼ਨੂੰ ਹੈ। ਕਹਿੰਦੇ ਫਿਰ ਅਸੀਂ ਅਗਲੇ ਚੱਕਰ 'ਤੇ ਜਾਂਦੇ ਹਾਂ ਜਿਹਨੂੰ ਅਨਾਹਤ ਚੱਕਰ ਕਹਿੰਦੇ ਨੇ, ਜਿੱਥੇ ਕੌਡੀ ਆਏ ਤਾਂ ਉੱਤੇ ਹੁੰਦਾ ਥੋੜ੍ਹਾ ਜਿਹਾ, ਉੱਥੇ 12 ਪੱਤੇ ਨਜ਼ਰ ਆਉਂਦੇ, ਸੋਨੇ ਦਾ ਸੋਨੇ ਵਰਗਾ ਰੰਗ, ਚਮਕਦਾਰ ਰੰਗ ਦਿਸਦਾ, ਉਹ ਰੰਗ ਦੇ ਵਿੱਚ ਸ਼ਿਵਜੀ ਦੇ ਦਰਸ਼ਨ ਹੁੰਦੇ। ਉਹਦੇ ਬਾਅਦ ਮਹਾਰਾਜ ਅਸੀਂ ਸ਼ੁੱਧ ਚੱਕਰ ਜਿਹੜਾ ਕੰਠ ਦੇ ਵਿੱਚ ਗਲ 'ਚ ਹੈ ਉੱਥੇ 16 ਪੱਤੇ ਹੁੰਦੇ ਨੇ, ਧੂਮਰ ਵਰਗਾ ਰੰਗ ਹੁੰਦਾ, ਅਤੇ ਉੱਥੇ ਜੀਵਾਤਮਾ ਜਿਹੜੀ ਜਿਹੜੇ ਮੈਂ ਹਾਂ ਜਿਹਨੂੰ ਆਪਾਂ ਕਹਿੰਦੇ ਨਾ ਉਹ ਵੱਸਦੀ ਆ ਉੱਥੇ। ਉਹਦੇ ਬਾਅਦ ਇਹ ਵਿਸ਼ੁੱਧ ਜਿਹੜਾ ਚੱਕਰ ਹੈ ਇਹ ਕੰਠ 'ਚ ਹੁੰਦਾ, ਗਲ 'ਚ, ਇੱਥੇ ਜੀਵਾਤਮਾ ਦਾ ਅਨੁਵਾਦ।